हर कृपा ते संत पेटिया नानक मन परगास जाही कुल ते प्रगट होए ताही कुल को नाम पुन द्वादश गुरिंड कौ मेरी है पर ना परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। पंथ प्रकाश ग्रंथ दी कथा नू आप जी श्रवण कर रहे हो इतिहास दे विच प्रसंग चल रहा सी भाई मणि सिंह जी दा प्रसंग इथों तक पहुंचा है। ग्रंथाकार ज्ञानी ज्ञान सिंह जी बयान कर रहे ने कि भाई मणि सिंह जी दे मन दे विच ख्याल पैदा हो गया लम्मा समा लंघ गया कोई मेला नहीं हो सकिया दिवाली दा मेला लाउणा चाहिदा है तां कि संगतां दा इकट्ठ हो सके। आखिरकार जड़ा अमृतसर दा हाकम सी उहदे नाल गल कीती कि सानू मेला लाउण दी आग्या दे दिओ। ओ कहिंदा कि मेरे ते विच इन्ना अख्तियार नहीं है कि मैं तुहानू आग्या दे दियां, पर लाहौर दे सूबे खान बहादुर तो पुछया जा सकदा है। फिर खान बहादुर दे वाले चिट्ठी लिखी कि सिंह आग्या मंगदे ने अमृतसर दे विच दिवाली दा मेला मनाउण दे वास्ते। जकरिए खान ने सूबे खान बहादुर ने अगों फिर लिख के घल्या, एक ते मेरियां शर्तां मननियां पैणगियां ते फिर मेला लगेगा, इस तों अलावा जेकर किसी प्रकार दी कोई खराबी पहुंची ते हे अब्दुल रजाक ओ तों जुम्मेवार होवेगा। कल इथों तक कथा पहुंची सी, अज इथों ही कथा नूं मैं प्रारंभ करदा।
मेला दीप माल का लावन हेतें ठेका कीन चुकावन।
अमृतसर दा तुरकां दा हाकम अब्दुल रजाक भाई मणि सिंह जी नूं कहिंदा है कि जेकर तुसीं दिवाली दा मेला करना ते फिर तुहानूं ठेका चुकाउणा पवेगा, जेड़े पैसे असीं मुकर्र करांगे ਉਹ ਤੁਹਾਨੂੰ ਦੇਣੇ ਪੈਣਗੇ। ਮਣੀ ਸਿੰਘ ਨੇ ਆਖਿਆ ਕਿ ਮੈਨੂੰ ਤੁਹਾਡੀ ਇਹ ਸ਼ਰਤ ਮਨਜ਼ੂਰ ਹੈ।
5000 ਰੁਪਈਆ ਦੇਣਾ ਮੇਲਾ 10 ਦਿਨ ਲਾਏ ਸੋ ਲੈਣਾ।
ਅਬਦੁਲ ਰਜ਼ਾਕ ਕਹਿੰਦਾ ਕਿ 5000 ਰੁਪਈਆ ਤੁਸੀਂ ਦਿਓਗੇ, ਇਹਨਾਂ 5000 ਰੁਪਈਆਂ ਦੇ ਬਦਲੇ ਤੁਸੀਂ ਹੋ ਸਕਦਾ ਜਿੰਨਾ ਤੁਹਾਡਾ ਜੀ ਕਰਦਾ 10 ਦਿਨਾਂ ਤੱਕ ਵੀ ਆਪਣਾ ਮੇਲਾ ਲਾ ਸਕਦੇ। ਪੈ ਇਹ ਸ਼ਰਤ ਬੀਚ ਮੈਂ ਹੋਈ ਜਥਾ ਸਿੰਘਣ ਕਾ ਆਏ ਨਾ ਕੋਈ। ਇਹ ਤੇ ਸਾਡੀ ਪਹਿਲੀ ਸ਼ਰਤ ਹੈ ਕਿ 5000 ਤੁਹਾਨੂੰ ਰੁਪਈਆ ਦੇਣਾ ਪਵੇਗਾ। ਸਾਡੀ ਦੂਜੀ ਇਹ ਵੀ ਸ਼ਰਤ ਹੈ ਕਿ ਕੋਈ ਵੀ ਜਿਹੜਾ ਲੜਾਕੂ ਸਿੰਘਾਂ ਦਾ ਜਥਾ ਹੈ ਉਹ ਮੇਲੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਨਹੀਂ ਆਉਣਾ ਚਾਹੀਦਾ। ਦੁਨੀਆਦਾਰ ਸਿੱਖ ਸਭ ਆਵੇ ਮੇਲਾ ਕਰ ਨਿਜ ਘਰ ਪਰ ਜਾਵੇ। ਆਮ ਜਿਹੜੇ ਦੁਨੀਆਦਾਰ ਨੇ ਜਿਹੜੇ ਆਮ ਸੰਗਤ ਦੇ ਵਿੱਚ ਲੋਕ ਨੇ ਸਿਰਫ ਉਹੀ ਮੇਲਾ ਦੇਖਣ ਦੇ ਵਾਸਤੇ ਆ ਸਕਦੇ ਨੇ। ਕੋਈ ਜਥਾ ਸਿੰਘਾਂ ਦਾ ਮੇਲੇ ਦੇ ਵਿੱਚ ਨਹੀਂ ਪਹੁੰਚਣਾ ਚਾਹੀਦਾ। ਇਸ ਤੋਂ ਇਲਾਵਾ ਇਹ ਵੀ ਗੱਲ ਤੈਅ ਹੈ ਕਿ ਜਦੋਂ ਮੇਲੇ ਦੀ ਸਮਾਪਤੀ ਹੋ ਜਾਵੇਗੀ ਫਿਰ ਸਾਰਿਆਂ ਨੂੰ ਆਪੋ ਆਪਣਿਆਂ ਘਰਾਂ ਦੇ ਵਿੱਚ ਵਾਪਸ ਪਰਤਣਾ ਪਵੇਗਾ। 10 ਦਿਨਾਂ ਤੋਂ ਜ਼ਿਆਦਾ ਅਸੀਂ ਅੰਮ੍ਰਿਤਸਰ ਦੇ ਵਿੱਚ ਕਿਸੇ ਨੂੰ ਰਹਿਣ ਨਹੀਂ ਦੇਵਾਂਗੇ। ਲਿਖਤ ਦੋਹੋਂ ਦਿਸ ਤੇ ਯਹ ਪਈ ਮਣੀ ਸਿੰਘ ਥੀ ਯਹ ਮਨ ਠਈ। ਗ੍ਰੰਥਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਾਰੀਆਂ ਸ਼ਰਤਾਂ ਭਾਈ ਮਣੀ ਸਿੰਘ ਜੀ ਨੇ ਪ੍ਰਵਾਨ ਕਰ ਲਈਆਂ। ਦੋਵਾਂ ਤਰਫਾਂ ਤੋਂ ਇਹ ਲਿਖਤ ਹੋ ਗਈ ਹੈ। ਜਿਸ ਲਿਖਤ ਦੇ ਵਿੱਚ ਭਾਈ ਮਣੀ ਸਿੰਘ ਜੀ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਕਿ ਮੈਂ 5000 ਰੁਪਈਆ ਦੇਵਾਂਗਾ ਜਦੋਂ ਦੀਵਾਲੀ ਦਾ ਮੇਲਾ ਸਮਾਪਤ ਹੋ ਜਾਏਗਾ। ਇਸ ਤੋਂ ਇਲਾਵਾ ਲੜਾਕੂ ਸਿੰਘਾਂ ਦਾ ਜਥਾ ਕੋਈ ਮੇਲੇ ਦੇ ਵਿੱਚ ਨਹੀਂ ਆਵੇਗਾ, ਇਹ ਵੀ ਇਕਰਾਰਨਾਮੇ ਦੇ ਵਿੱਚ ਲਿਖਿਆ ਗਿਆ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਾਰਤਾ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਸਿੱਖ ਦੀਪ ਮਾਲਾ ਮੇਲਾ ਤਾਂ ਲਾਵਣ ਠੇਕਾ ਦੇਣ ਜੇ 5000 ਹੋਵੇ ਜੰਗੀ ਸਿੰਘਾਂ ਦਾ ਟੋਲਾ ਨਾ ਕੋਈ ਆਵੇ ਮਤਾ ਫੇਰ ਪਿਆ ਤਕਰਾਰ ਹੋਵੇ। ਕਿਰਤੀ ਲੋਕ ਬੇਸ਼ੱਕਿਆ ਕਰਨ ਮੇਲਾ ਕਿਸੇ ਤਾਈ ਨਾ ਮੂਲ ਆਜ਼ਾਰ ਹੋਵੇ। ਮਣੀ ਸਿੰਘ ਨੇ ਕਰ ਮਨਜ਼ੂਰ ਲਿਆ ਮੇਲਾ ਲਾਉਣ ਨੂੰ ਝੱਟ ਤਿਆਰ ਹੋਵੇ। ਲਿਖਤ ਪੜਤ ਹੋ ਗਈ ਕਰਤਾਰ ਸਿੰਘਾ ਮਣੀ ਸਿੰਘ ਜੀ ਖੁਸ਼ੀ ਬੇਸ਼ੁਮਾਰ ਹੋਵੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਕਿ ਦੋਵਾਂ ਤਰਫਾਂ ਤੋਂ ਲਿਖਤ ਪੜਤ ਹੋ ਗਈ ਹੈ, ਭਾਵ ਕੇ ਇਕਰਾਰਨਾਮਾ ਲਿਖਿਆ ਗਿਆ। ਮਣੀ ਸਿੰਘ ਥੀ ਜੈ ਮਨ ਠਈ। ਕਵੀ ਜੀ ਬਿਆਨ ਕਰਦੇ ਨੇ ਕਿ ਮਣੀ ਸਿੰਘ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਸੋਚ ਸੋਚੀ ਸੀ ਜਿਹਦੇ ਕਰਕੇ ਉਹਨੇ ਸਾਰੀਆਂ ਸ਼ਰਤਾਂ ਮੰਨ ਲਈਆਂ। ਆਵਗ ਸੰਗਤ ਯਹਾਂ ਅਪਾਰ ਪੂਜਾ ਚੜ ਹੈ ਕਈ ਹਜ਼ਾਰ। ਭਾਈ ਮਣੀ ਸਿੰਘ ਜੀ ਨੇ ਵਿਚਾਰਿਆ ਸੀ ਕਿ ਜਦੋਂ ਮੇਲਾ ਹੋਵੇਗਾ ਅਪਾਰ ਜਿਹੜੀਆਂ ਸੰਗਤਾਂ ਨੇ ਉਹ ਫਿਰ ਮੇਲੇ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਪਹੁੰਚਣਗੀਆਂ। ਸੰਗਤ ਦੇ ਵੱਲੋਂ ਅਪਾਰ ਜਿਹੜੀ ਭੇਟਾ ਹੈ ਉਹ ਗੁਰਦੁਆਰੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਰਪਣ ਹੋਵੇਗੀ। ਉਸ ਭੇਟਾ ਦੇ ਵਿੱਚੋਂ 5000 ਰੁਪਈਏ ਦੇਣੇ ਤੁਰਕਾਂ ਨੂੰ ਕੋਈ ਔਖੀ ਗੱਲ ਨਹੀਂ ਹੈ। ਇਸ ਕਰਕੇ ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਸੀ। ਤੁਰ ਕੈ ਦੈ ਕੇ 5000 ਬਾਕੀ ਟਹਿਲ ਪਵੈ ਦਰਬਾਰ। ਮਣੀ ਸਿੰਘ ਜੀ ਨੇ ਵਿਚਾਰਿਆ ਕਿ ਭੇਟਾ ਦੇ ਵਿੱਚੋਂ 5000 ਰੁਪਈਆ ਮੈਂ ਤੁਰਕਾਂ ਨੂੰ ਦੇ ਦੇਵਾਂਗਾ ਤੇ ਬਾਕੀ ਜਿਹੜੀ ਮਾਇਆ ਹੋਵੇਗੀ ਉਹਦੇ ਨਾਲ ਗੁਰਦੁਆਰੇ ਦੀ ਸੇਵਾ ਤੇ ਲੰਗਰ ਪਾਣੀ ਚੱਲੇਗਾ। ਸੰਗਤ ਦਰਸ਼ਨ ਗੁਰ ਕਾ ਕਰ ਹੈ ਨਾਏ ਸੁਦਾ ਸਰ ਭਾਵ ਨਿਧ ਤਰ ਹੈ। ਇਸ ਕਾਰਨ ਦੇ ਕਰਕੇ ਅਪਾਰ ਸੰਗਤਾਂ ਆਣ ਕੇ ਗੁਰੂ ਦੇ ਗੁਰਦੁਆਰੇ ਦਾ ਦਰਸ਼ਨ ਕਰਨ ਗਿਆ। ਇਹ ਜੋ ਸੁਧਾ ਸਰ ਹੈ ਜਿਹਨੂੰ ਅੰਮ੍ਰਿਤ ਦਾ ਸਰੋਵਰ ਆਖਿਆ ਜਾਂਦਾ ਹੈ, ਇਹਦੇ ਵਿੱਚ ਸੰਗਤਾਂ ਆਣ ਕੇ ਇਸ਼ਨਾਨ ਕਰਨ ਗਿਆ। ਜਿਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਭਵ ਸਾਗਰ ਤੋਂ ਤਰ ਜਾਈਦਾ। ਬਾਣੀ ਰਹਿ ਮੇਲੇ ਕੀ ਰੀਤੀ, ਜੈ ਵਿਚਾਰ ਨੀਤੀ ਤਿੰਨ ਕੀਤੀ। ਮੇਲੇ ਦੀ ਜਿਹੜੀ ਮਰਯਾਦਾ ਹੈ ਉਹ ਬਣੀ ਰਵੇਗੀ, ਉਹ ਕਦੇ ਟੁੱਟੇਗੀ ਨਹੀਂ। ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਇਹ ਜਿਹੜਾ ਵਿਚਾਰ ਹੈ ਇਹ ਨੀਤੀ ਦੇ ਵਿੱਚ ਕੀਤਾ ਸੀ ਭਾਈ ਮਣੀ ਸਿੰਘ ਜੀ ਨੇ ਆਪਣੇ ਮਨ ਦੇ ਨਾਲ। ਦੇਸ ਦੇਸ ਮੈਂ ਚਿੱਠੀ ਫੇਰੀ, ਸੰਗਤ ਮੁੱਦ ਹੈ ਆਈ ਬਦੇਰੀ। ਇਲਾਕਿਆਂ ਇਲਾਕਿਆਂ ਦੇ ਵਿੱਚ ਦੂਰਾਂ ਦੂਰਾਂ ਦੇ ਤੱਕ ਫਿਰ ਭਾਈ ਮਣੀ ਸਿੰਘ ਜੀ ਨੇ ਚਿੱਠੀਆਂ ਲਿਖ ਲਿਖ ਕੇ ਸਾਰਿਆਂ ਨੂੰ ਸੰਦੇਸ਼ਾ ਪਹੁੰਚਾਇਆ ਹੈ ਕਿ ਦੀਵਾਲੀ ਦਾ ਵੇਲਾ ਅੰਮ੍ਰਿਤਸਰ ਦੇ ਵਿੱਚ ਮਨਾਇਆ ਜਾਵੇਗਾ, ਇਸ ਕਰਕੇ ਹੁੰਮ ਹਮਾ ਕੇ ਮੇਲਾ ਦੇਖਣ ਦੇ ਵਾਸਤੇ ਗੁਰਦੁਆਰੇ ਦਾ ਦਰਸ਼ਨ ਕਰਨ ਦੇ ਵਾਸਤੇ ਸੰਗਤਾਂ ਪਹੁੰਚਣ। ਗਿਆਨੀ ਜੀ ਲਿਖਦੇ ਨੇ ਸੰਗਤ ਮੁੱਦ ਹੈ ਆਈ ਬਦੇਰੇ, ਖੁਸ਼ੀ ਨੂੰ ਧਾਰਨ ਕਰਕੇ ਫਿਰ ਸੰਗਤ ਛੇਤੀ ਤੋਂ ਛੇਤੀ ਅੰਮ੍ਰਿਤਸਰ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਹੁੰਚਣ ਲੱਗੀ। ਮਣੀ ਸਿੰਘ ਤੋਂ ਸ਼ਰਤ ਲੈ ਲਈ ਸੂਬੇ, ਹੁਕਮ ਦੇ ਦਿੱਤਾ ਮੇਲਾ ਲਾਵਨੇ ਨੂੰ। ਵਿੱਚ ਦੇਸ ਦੇ ਭਾਈ ਜੀ ਖਬਰ ਕੀਤੀ, ਲਿਖੇ ਹੁਕਮਨਾਮੇ ਸੰਗਤ ਆਵਨੇ ਨੂੰ। ਦੂਰ ਨੇੜੇ ਜਿੱਥੇ ਜਿੱਥੇ ਸਾਰ ਪੁੱਜੀ, ਸਿੱਖ ਆਏ ਭੱਜੇ ਦਰਸ਼ਨ ਪਾਵਨੇ ਨੂੰ। ਪਿੰਡਾਂ ਪਿੰਡਾਂ ਤੋਂ ਸੰਗਤਾਂ ਤੁਰ ਪਈਆਂ, ਗੁਰਦੁਆਰੇ ਦਾ ਮੇਲਾ ਵਧਾਵਨੇ ਨੂੰ। ਧਨ ਭਾਗ ਕਰਦੇ ਲੋਕ ਉੱਠ ਟੁਰੇ, ਲਈਆਂ ਨਕਦੀਆਂ ਪੇਟ ਚੜਾਵਨੇ ਨੂੰ। ਆਓ ਆਈ ਲੱਗ ਗਈ ਕਰਤਾਰ ਸਿੰਘਾ, ਗੁਰਸਿੱਖੀ ਦਾ ਦਰਸ ਦਰਸਾਵਨੇ ਨੂੰ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਸੰਗਤਾਂ ਦੀ ਆਓ ਆਈ ਲੱਗ ਗਈ ਹੈ, ਭਾਵ ਕਿ ਲਗਾਤਾਰ ਸੰਗਤਾਂ ਫਿਰ ਅੰਮ੍ਰਿਤਸਰ ਦੇ ਵਿੱਚ ਇਕੱਠੀਆਂ ਹੋਣ ਲੱਗੀਆਂ। ਸਾਰਿਆਂ ਦੇ ਮਨਾਂ ਦੇ ਵਿੱਚ ਬੜਾ ਚਾਅ ਹੈ। ਭਾਈ ਸੁਧਾ ਸਰ ਜਬ ਬਹੁ ਪੀਰਾ, ਹਾਕਮ ਤੁਰਕਣ ਕਰ ਤਦਬੀਰਾ। ਤੇ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਜਦੋਂ ਬਹੁਤੀਆਂ ਜ਼ਿਆਦੀਆਂ ਸੰਗਤਾਂ ਦਾ ਇਕੱਠ ਅੰਮ੍ਰਿਤਸਰ ਦੇ ਵਿੱਚ ਹੋਇਆ ਤੇ ਜਿਹੜੇ ਤੁਰਕ ਹਾਕਮ ਸਨ ਉਹਨਾਂ ਨੇ ਫਿਰ ਤਦਬੀਰ ਸੋਚੀ ਹੈ, ਭਾਵ ਕਿ ਉਹਨਾਂ ਨੇ ਇੱਕ ਵਿਉਂਤ ਕੀਤੀ। ਬੰਦੋਬਸਤ ਮੇਲੇ ਕੇ ਕਾਰਨ, ਫੌਜ ਲਾਹੌਰੋਂ ਕਰੀ ਹਕਾਰਨ। ਇੰਨੇ ਵੱਡੇ ਮੇਲੇ ਦਾ ਸੰਗਤਾਂ ਦਾ ਬੰਦੋਬਸਤ ਕਰਨ ਦੇ ਵਾਸਤੇ, ਇੰਤਜ਼ਾਮ ਕਰਨ ਦੇ ਵਾਸਤੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਅਬਦੁਲ ਰਜ਼ਾਕ ਅੰਮ੍ਰਿਤਸਰ ਦੇ ਹਾਕਮ ਨੇ ਲਾਹੌਰ ਤੋਂ ਫੌਜ ਨੂੰ ਬੁਲਾ ਲਿਆ। ਜਬ ਸੋ ਸੈਣ ਸੁਦਾ ਸਰ ਆਈ, ਸੰਗਤ ਦੇਖ ਸ਼ੇਖ ਦਹਿਲਾਈ। ਤੇ ਜਦੋਂ ਲਾਹੌਰ ਤੋਂ ਸੈਣਾ ਪਹੁੰਚੀ ਅੰਮ੍ਰਿਤਸਰ ਦੇ ਵਿੱਚ, ਕਵੀ ਜੀ ਬਿਆਨ ਕਰਦੇ ਨੇ ਕਿ ਸੰਗਤ ਜਿਹੜੀ ਪਹੁੰਚੀ ਹੋਈ ਸੀ ਅੰਮ੍ਰਿਤਸਰ ਦੇ ਵਿੱਚ, ਉਹ ਸ਼ੇਖਾਂ ਪਠਾਣਾ ਮੁਗਲਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਦਹਿਲ ਗਏ, ਭਾਵ ਕਿ ਸਾਰਿਆਂ ਦੇ ਦਿਲ ਕੰਬ ਗਏ। ਇਧਰ ਸੰਗਤਾਂ ਦੀ ਆਓ ਆਈ ਲੱਗੀ, ਮਾਝਾ ਮਾਲਵਾ ਹੁਣ ਹੁਮ ਹਮਾਏ, ਮਾਝਾ ਮਾਲਵਾ ਹੁਮ ਹੁਮਾਇਆ ਏ। ਉਧਰ ਖਾਨ ਬਹਾਦਰ ਤਾਈ ਦੇਖੋ, ਸਲਾਹਕਾਰਾਂ ਨੇ ਆਣ ਬਹਿਕਾਇਆ ਏ। ਸੂਬੇ ਨਾਲ ਰਲ ਹੋਰ ਸਲਾਹ ਕੱਢੀ ਦਿਲ ਆਣ ਸ਼ੈਤਾਨ ਸਮਾਇਆ ਏ ਕੱਠੇ ਹੋਣਗੇ ਸਿੰਘ ਦਰਬਾਰ ਸਾਹਿਬ ਏ ਪੀ ਰੱਬ ਸਬੱਬ ਲਗਾਇਆ ਏ ਫੜ ਲਵਾਂਗੇ ਚੁਣ ਸਰਦਾਰ ਸਾਰੇ ਦਿਲੋਂ ਏ ਖਿਆਲ ਦੁੜਾਇਆ ਏ ਵੇਲਾ ਗਿਆ ਮੁੜ ਕੇ ਹੱਥ ਆਵਣਾ ਨਹੀਂ ਇਹ ਹਾਕਮਾਂ ਪੱਕ ਪਕਾਇਆ ਏ ਇਹ ਸੋਚ ਕੇ ਸੂਬੇ ਨਾ ਦੇਰ ਲਾਈ ਦਸਤਾ ਫੌਜ ਦਾ ਝੱਟ ਚੜਾਇਆ ਏ ਬੰਦੋਬਸਤ ਜਾ ਮੇਲੇ ਦਾ ਕਰੇ ਸਾਰਾ ਇਹ ਜ਼ਾਹਿਰਾ ਆਖ ਤੁਮਾਇਆ ਏ ਕਿਤੇ ਦੰਗਾ ਫਸਾਦ ਨਾ ਹੋਏ ਚੋਰੀ ਇੰਤਜ਼ਾਮ ਸਪੁਰਦ ਕਰਾਇਆ ਏ ਦਿਲੋਂ ਖੋਟ ਬਾਹਰੋਂ ਇਹ ਜ਼ਾਹਰ ਕੀਤਾ ਭੇਦ ਅਸਲੀ ਤਾਈ ਛੁਪਾਇਆ ਏ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਪ੍ਰਗਟ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਇਹ ਗੱਲ ਆਖੀ ਹੈ ਕਿ ਇਕੱਠ ਬਹੁਤਾ ਹੋ ਗਿਆ ਮੇਲੇ ਦੇ ਵਿੱਚ ਕੋਈ ਗੜਬੜ ਨਾ ਹੋਵੇ ਇੰਤਜ਼ਾਮ ਕਰਨ ਦੇ ਵਾਸਤੇ ਫੌਜ ਨੂੰ ਸੱਦਿਆ ਗਿਆ ਹੈ ਪਰ ਕਵੀ ਜੀ ਬਿਆਨ ਕਰਦੇ ਨੇ ਕਿ ਮਨ ਦੇ ਵਿੱਚ ਖੋਟ ਸੀ ਇਹਨਾਂ ਤੁਰਕਾਂ ਨੇ ਸਲਾਹ ਕੀਤੀ ਸੀ ਕਿ ਮੇਲੇ ਦੇ ਵਿੱਚ ਜਿਹੜੇ ਸਿਰਮੌਰ ਸਿੰਘ ਹੋਣਗੇ ਉਹਨਾਂ ਨੂੰ ਕੈਦ ਕੀਤਾ ਜਾਏਗਾ ਸਿੱਖਾਂ ਜਾਣਿਓ ਹਮ ਕੋ ਫਰ ਹੈ ਆਈ ਫੌਜ ਜੋ ਤੁਰਕੀ ਚਰ ਹੈ ਤੇ ਸਿੱਖਾਂ ਸਾਰਿਆਂ ਨੇ ਆਪਣੇ ਮਨ ਦੇ ਵਿੱਚ ਐਸਾ ਜਾਣਿਆ ਕਿ ਜਿਹੜੀ ਤੁਰਕਾਂ ਦੀ ਫੌਜ ਆਣ ਕੇ ਇਕੱਠੀ ਹੋ ਗਈ ਹੈ ਇਹ ਸਾਨੂੰ ਫੜਨ ਦੇ ਵਾਸਤੇ ਪਹੁੰਚੀ ਡਰ ਤਰ ਨਿਸ ਕੋ ਸਭ ਹੀ ਦੌਰੇ ਮਗ ਮੈਂ ਆਵਤ ਹੋਤੇ ਜੋਰੇ ਡਰ ਨੂੰ ਤਾਰਨ ਕਰਕੇ ਜਿੰਨੀ ਵੀ ਸੰਗਤ ਪਹੁੰਚੀ ਸੀ ਅੰਮ੍ਰਿਤਸਰ ਦੇ ਵਿੱਚ ਰਾਤੋ ਰਾਤ ਉਹ ਦੌੜ ਗਈ ਤੇ ਰਸਤੇ ਦੇ ਵਿੱਚ ਜਿਹੜੇ ਹੋਰ ਵੀ ਸਿੱਖ ਮੇਲੇ ਦੇ ਵੱਲ ਆ ਰਹੇ ਸਨ ਵੈ ਪੀ ਸੁਣ ਪੱਗ ਗਏ ਪਿਛਾਹੀ ਰਹਿਓ ਨਾ ਇੱਕ ਸੁਦਾਸਰ ਮਾਹੀ ਰਸਤੇ ਦੇ ਵਿੱਚ ਹੋਰ ਸੰਗਤਾਂ ਆ ਰਹੀਆਂ ਸਨ ਉਹਨਾਂ ਨੂੰ ਮੋੜ ਦਿੱਤਾ ਇੱਥੋਂ ਵਾਲਿਆਂ ਨੇ ਜਿਹੜੇ ਮੁੜ ਕੇ ਗਏ ਨੇ ਕਿ ਉੱਥੇ ਜਾਣ ਦਾ ਕੋਈ ਲਾਭ ਨਹੀਂ ਹੈ ਇਹ ਤੁਰਕਾਂ ਦੀ ਚਾਲ ਹੈ ਉਹਨਾਂ ਨੇ ਮਣੀ ਸਿੰਘ ਨੂੰ ਵੀ ਭੁਲਾ ਦਿੱਤਾ ਹੈ ਇਸ ਕਰਕੇ ਉਹਨਾਂ ਦੀ ਫੌਜ ਨੇ ਤਕੜਾਈ ਕੀਤੀ ਹੈ ਜਿਹੜਾ ਵੀ ਮੇਲੇ ਦੇ ਵਿੱਚ ਜਾਵੇਗਾ ਅੰਮ੍ਰਿਤਸਰ ਉਹ ਫਿਰ ਕੈਦ ਹੋ ਜਾਵੇਗਾ ਇਸ ਕਰਕੇ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ ਅੰਮ੍ਰਿਤਸਰ ਦੀਵਾਲੀ ਦਾ ਮੇਲਾ ਦੇਖਣ ਦੇ ਲਈ ਕਵੀ ਜੀ ਬਿਆਨ ਕਰਦੇ ਨੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਫਿਰ ਰਸਤੇ ਦੇ ਵਿੱਚੋਂ ਹੀ ਸਿੱਖ ਵਾਪਸ ਮੁੜ ਗਏ ਕਵੀ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਸੁਦਾਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਸਿੱਖ ਨਾ ਪਹੁੰਚਿਆ ਪਾਣਾ ਗੁਰ ਕਾ ਐਸਾ ਪਯੋ ਨਹੀਂ ਦਰਬਾਰ ਦਰਬ ਕਿਛ ਆਇਓ ਮੇਲਾ ਹੋਇਆ ਪਰ ਮੇਲੇ ਹੋਣ ਦਾ ਕੋਈ ਲਾਭ ਨਹੀਂ ਹੋਇਆ ਕਿਉਂਕਿ ਮੇਲੇ ਦਾ ਭਾਵ ਹੁੰਦਾ ਮਿਲਾਪ ਤੇ ਮਿਲਾਪ ਤੇ ਹੋਇਆ ਹੀ ਨਾ ਕਵੀ ਜੀ ਬਿਆਨ ਕਰਦੇ ਨੇ ਕਿ ਦਿਨ ਮੁਕਰਰ ਕੀਤਾ ਸੀ ਉਹ ਦਿਨ ਲੰਘਣਾ ਸ਼ੁਰੂ ਹੋਇਆ ਪਰ ਦਰਬਾਰ ਦੇ ਵਿੱਚ ਦਰਬ ਕਿਛ ਨਹੀਂ ਆਇਓ ਇੱਕ ਵੀ ਪੈਸਾ ਮੱਥਾ ਨਾ ਟਿਕਿਆ ਕਿਉਂਕਿ ਸੰਗਤਾਂ ਨੇ ਮੱਥਾ ਟੇਕਣਾ ਸੀ ਜੇਕਰ ਸੰਗਤਾਂ ਹੀ ਨਹੀਂ ਆਈਆਂ ਤੇ ਫਿਰ ਮਾਇਆ ਕਿੰਨੇ ਅਰਪਣ ਕਰਨੀ ਸੀ ਆਂਦੇ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਗੁਰੂ ਖਾਲਸੇ ਤਾਈ ਜਤਾ ਦਿੱਤਾ ਸੋਜ ਹਾਕਮਾਂ ਦੀ ਗਈ ਬੇਈਮਾਨੀ ਭੇਦ ਦਿਲਾਂ ਦਾ ਦਿਲਾਂ ਨੇ ਆ ਦਿੱਤਾ ਡੇਰੇ ਪੁੱਟ ਕੇ ਸੰਗਤਾਂ ਉੱਠ ਟੁਰੀਆਂ ਪਿੰਡਾਂ ਵੱਲ ਵਹੀਰਾਂ ਨੂੰ ਪਾ ਦਿੱਤਾ ਰਾਹਾਂ ਵਿੱਚ ਜੋ ਆਉਂਦੇ ਮਿਲਣ ਅੱਗੋਂ ਉਹਨਾਂ ਤਾਈ ਪੀ ਪਿਛਾਂ ਪਰਤਾ ਦਿੱਤਾ ਝੱਟ ਪੱਟ ਖਬਰ ਮਸ਼ਹੂਰ ਹੋ ਗਈ ਸਾਰਾ ਮੇਲੇ ਦਾ ਰੰਗ ਗਵਾ ਦਿੱਤਾ। ਵੇਖੋ ਵੇਖੀ ਗਏ ਲੋਕ ਪਰਤ ਸਾਰੇ, ਕਾਂਜੀ ਪੈ ਕੇ ਦੁੱਧ ਫਟਾ ਦਿੱਤਾ। ਜੀ ਇੱਕ ਨਾ ਵਿੱਚ ਦਰਬਾਰ ਆਇਆ, ਪੈਸਾ ਇੱਕ ਨਾ ਕਿਸੇ ਚੜਾ ਦਿੱਤਾ। ਬਣੀ ਹੋਰ ਦੀ ਹੋਰ ਕਰਤਾਰ ਸਿੰਘਾ, ਭਾਣਾ ਆਪ ਕਰਤਾਰ ਵਰਤਾ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਕਰਤਾਰ ਨੇ, ਅਕਾਲ ਪੁਰਖ ਨੇ ਐਸਾ ਭਾਣਾ ਵਰਤਾ ਦਿੱਤਾ ਕਿ ਭਾਈ ਮਣੀ ਸਿੰਘ ਜੀ ਨੇ ਸੋਚਿਆ ਕੁਝ ਹੋਰ ਸੀ, ਪਰ ਗੱਲ ਤੇ ਵੱਖਰੀ ਕਿਸਮ ਦੇ ਹੋਰ ਹੀ ਆਣ ਕੇ ਬਣ ਗਏ। ਤੁਰਕ ਦੁਸ਼ਟ ਜ਼ੁਲਮੀ ਅਨਿਆਈ, ਕਰੀ ਅਨੀਤੀ ਜ਼ੁਰਮ ਮਹਾਈ। ਤੇ ਮੇਲੇ ਤੋਂ ਬਾਅਦ ਦੇ ਵਿੱਚ ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜੇ ਤੁਰਕ ਵੱਡੇ ਦੁਸ਼ਟ ਨੇ, ਜਿਹੜੇ ਜ਼ੁਲਮੀ ਨੇ, ਉਹਨਾਂ ਨੇ ਫਿਰ ਕਿਸ ਤਰ੍ਹਾਂ ਦੀ ਅਨਿਆਂ ਦੀ ਗੱਲ ਕੀਤੀ ਹੈ, ਕਿਸ ਤਰ੍ਹਾਂ ਦੀ ਅਨੀਤੀ ਵਰਤੀ ਹੈ, ਉਹ ਕੁਝ ਕਹਿਣ ਕਥਨ ਤੋਂ ਬਾਹਰੀ ਹੈ। ਕਵੀ ਜੀ ਬਿਆਨ ਕਰਦੇ ਨੇ ਕਿਸ ਤੋਂ ਬਾਅਦ ਉਹਨਾਂ ਨੇ ਫਿਰ ਬਹੁਤ ਪ੍ਰਕਾਰ ਦੇ ਨਾਲ ਜ਼ੁਲਮ ਢਾਏ ਸਨ ਮਣੀ ਸਿੰਘ ਦੇ ਉੱਤੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਾਰਤਾ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ। ਜਿਹੜੀ ਹਾਕਮਾਂ ਦੇ ਪਾਸੋਂ ਪੁੱਜ ਆਈ, ਦਿੱਤੀ ਸਭ ਦੀ ਨਜ਼ਰ ਗੁਜ਼ਾਰ ਪਾਈ। ਸਿੱਖ ਡਰ ਦੇ ਨਸ ਗਏ, ਛੱਡ ਮੇਲਾ ਭੇਟਾ ਚੜੀ, ਨਾਹੀ ਪੈਸੇ ਚਾਰ ਪਾਈ। ਇਸ ਗੱਲ ਦੀ ਨਹੀਂ ਪਰਵਾਹ ਕੀਤੀ, ਸੂਬੇ ਹੋ ਦਿਲੋਂ ਸ਼ਰਮ ਸਾਰ ਪਾਈ। ਹੁਕਮ ਚਾੜਿਆ ਝੱਟ ਲਾਹੌਰ ਵਿੱਚੋਂ, ਉੱਤੇ ਲਾ ਕੇ ਮੋਹਰ ਸਰਕਾਰ ਪਾਈ। ਮਣੀ ਸਿੰਘ ਠੇਕੇ ਤਾਈ ਕਰੇ ਦਾਖਲ, ਪੂਰਾ ਗਿਣ ਕੇ 5000 ਪਾਈ। ਲੈ ਕੇ ਅਬਦਲ ਰਜ਼ਾਕ ਪਹੁੰਚਾ ਦੇਵੇ, ਸਾਰੀ ਰਕਮ ਬਿਨਾ ਤਕਰਾਰ ਪਾਈ। ਗੱਲ ਸੁਣਦਿਆਂ ਸਾਰ ਹੈਰਾਨ ਹੋਏ, ਹੋਏ ਦਿਲ ਤੋਂ ਬੜੇ ਲਾਚਾਰ ਪਾਈ। ਸਿੰਘ ਹੋਰਾਂ ਦੇ ਪਾਸ ਨਾ 4 ਪੈਸੇ, ਦੇਣਾ ਪੈ ਗਿਆ 5000 ਪਾਈ। ਬਣੀ ਆਣ ਔਖੀ ਉਜ਼ਰ ਸੁਣੇ ਕੋਈ ਨਾ, ਕਿਸੇ ਪਾਸੇ ਜਾ ਕਰਨ ਪੁਕਾਰ ਪਾਈ। ਫਸੇ ਫਾਹੀ ਦੇ ਵਿੱਚ ਕਰਤਾਰ ਸਿੰਘਾ, ਗੁਰੂ ਬਾਜ ਕਿਹੜਾ ਮਦਦਗਾਰ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਕਿ ਹੁਕਮ ਹੋਇਆ ਭਾਈ ਮਣੀ ਸਿੰਘ ਜੀ ਨੂੰ ਤੁਰਕਾਂ ਦਾ ਕਿ 5000 ਰੁਪਇਆ ਤੁਸੀਂ ਦੇਣ ਦਾ ਇਕਰਾਰ ਕੀਤਾ ਸੀ, ਉਹ ਪੈਸੇ ਦੇ ਦਿਓ। ਭਾਈ ਮਣੀ ਸਿੰਘ ਜੀ ਕਹਿੰਦੇ ਨੇ ਕਿ ਫੌਜ ਤੋਂ ਡਰਦੀ ਸੰਗਤ ਮੁੜ ਗਈ, ਭੇਟਾ ਕੋਈ ਲੈ ਕੇ ਪਹੁੰਚਿਆ ਨਹੀਂ, ਮੈਂ ਤੁਹਾਨੂੰ 5000 ਰੁਪਇਆ ਕਿੱਥੋਂ ਦੇਵਾਂ, ਮੈਂ ਨਹੀਂ ਦੇ ਸਕਦਾ। ਕਵੀ ਜੀ ਬਿਆਨ ਕਰਦੇ ਨੇ ਕਿ ਤੁਰਕਾਂ ਦੀ ਕਰੜੀ ਫਾਹੀ ਦੇ ਵਿੱਚ ਮਣੀ ਸਿੰਘ ਜੀ ਫਸ ਗਏ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਹੁਣ ਕੌਣ ਇਸ ਵੇਲੇ ਭਾਈ ਮਣੀ ਸਿੰਘ ਜੀ ਦਾ ਮਦਦਗਾਰ ਬਣ ਸਕਦਾ ਸੀ। ਪਾਇਓ ਨਾ ਜਾਵ ਜੋ ਠੇਕਾ ਪੂਰਨ, ਮਣੀ ਸਿੰਘ ਕੋ ਪਕੜਿਓ ਤੁਰਨ। ਹੁਣ ਕਵੀ ਜੀ ਬਿਆਨ ਕਰਦੇ ਨੇ ਕਿ ਭਾਈ ਮਣੀ ਸਿੰਘ ਜੀ ਠੇਕੇ ਦੇ ਪੈਸੇ ਅਦਾ ਨਾ ਕਰ ਸਕੇ, 5000 ਰੁਪਇਆ ਜਦੋਂ ਨਾ ਦਿੱਤਾ ਤੇ ਫਿਰ ਮਣੀ ਸਿੰਘ ਨੂੰ ਕਵੀ ਜੀ ਬਿਆਨ ਕਰਦੇ ਨੇ ਕਿ ਤੁਰਕਾਂ ਨੇ ਕੈਦ ਕਰ ਲਿਆ। ਚੜ ਹੁਕਮ ਲਾਹੌਰ ਥੀ ਸਖਤ ਆਇਆ, ਕੌਣ ਉਸ ਦੇ ਤਾਈ ਪਰਤਾ ਦੇਵੇ। ਗਿਰਦ ਹੋਏ ਸਰਕਾਰ ਦੇ ਆਦਮੀਆ, ਕੌਣ ਉਹਨਾਂ ਤੋਂ ਪੱਲਾ ਛੁਡਾ ਦੇਵੇ। ਭਾਈ ਹੋਰਾਂ ਦੇ ਪਾਸ ਨਾ 4 ਕੌਡਾਂ, कौन पांच हजार गिना देवे, दर्दी कोई ना सामने नजर आवे, जेड़ा एह बला हटा देवे। टके दियो जा झट लाहौर चलो, काजी अब्दुल रजाक सुना देवे, किथों देवना पांच हजार है सी, सिंह अपना आप बना देवे। झट हथ हथौड़िया पा लिया, बन वल लाहौर चला देवे, अगे ला लिया झट है एहदिया ने, पासा आन तकदीर उलटा देवे। किते बिना कसूर दे बन लै गए, सजा हाकमा ताई खुदा देवे। किसे वेले दा कर्म करतार सिंगा, कीता होया देखो फलिया देवे। कवि करतार सिंह जी कलास वाली बयान कर देने के बिना कसूर तो भाई मणि सिंह नू बन के ले जा रहे ने, ऐसे जेड़े हाकम ने पापी उन्हां नू खुदा ही सजा दे सकदा है। कवि जी अपने वल्लों लिखदे ने के जेड़ी पावी है, जेड़ी तकदीर है, ओ किस तरह दी मत्थे दे विच रेख वाह देंदी है, ए पता नहीं लगदा। पावे लख चतराइया करे बंदा, सिरों टले ना कदे तकदीर बेली, पिछले जन्म दे कर्म ना नष्ट जांदे, पैंदे भोगने समझ अखीर बेली। वाही कर्म दी जन्म दे नाल लगी, सबे इस दे विच असीर बेली। बीज बीजिया खावना सारिया ने, जो बीजिया विच शरीर बेली। कर्म रेख बलवान जहान अंदर, है सामने लख नजीर बेली। राज भाग दे तख्त तो सुट दिता, बन बास मिलिया रघुबीर बेली। सीता राम तो विछड़ गई, सीता राम तो विछड़ गई चोरी, अखी रोंदिया सुकिया नीर बेली। लक्ष्मण मारिया दैसरे नाल बरछी, राम चंद रोना बिना तीर बेली। कवि करतार सिंह जी कलास वाली बयान करदे ने के वड्डे वड्डे जेडे अवतार ने भगवान श्री राम चंद्र वर्गे, ओ भी इस तो बच नहीं सके। राम जी तो सीता विछड़ गए, ओ बना दे विच रोंदे फिरे। जदों मार के बरछी बेहोश कीता लक्ष्मण नूं, उस वेले भगवान श्री राम चंद्र जी जारो जार रोए सन। इस करके तकदीर कवि जी बयान कर देने के बड़ी प्रबल है। हुण माड़ी तकदीर लगदा है कि मणि सिंह दी आण के सामने खलो गई। और सिख पी के तक तिसके, संग गए तब पकरे। आम दूरा तो संगता पावे नहीं आईया, पर गुरुद्वारे दे विच भाई मणि सिंह जी दे नाल जेडे होर सिख रेंदे सन, उन्हां नूं भी भाई मणि सिंह दे नाल ही कैद कीता गया। जाए लाहौर नवाब अगारी, खरे करे सब जकरे। कवि जी बयान कर देने के खान बहादुर नवाब दे सामने जाके इन्हां सारिआं नूं भाई मणि सिंह जी दे समेत खड़ा कर दिता। जकड़े होए ने बेड़ियां दे विच, जंजीरां दे विच। सिंगण फते गजाई सनमुख, सुन नवाब मन जरियो। ते सतगुरु गोविंद सिंह दा जिस तरह दा हुक्म सी, जदों किते जावो, जदों किसे नू मिलो, ते फिर फते बुलाओ। ਕਵੀ ਜੀ ਬਿਆਨ ਕਰਦੇ ਨੇ ਕਿ ਉੱਚੀ ਆਵਾਜ਼ ਦੇ ਨਾਲ ਫਿਰ ਸਭਾ ਦੇ ਵਿੱਚ ਜਾ ਕੇ ਤੇ ਭਾਈ ਮਨੀ ਸਿੰਘ ਜੀ ਨੇ ਫਤਿਹ ਬੁਲਾ ਦਿੱਤੀ। ਜਦੋਂ ਫਤਿਹ ਨੂੰ ਸੁਣਿਆ ਸੂਬੇ ਜ਼ਕਰੀਆ ਖਾਨ ਨੇ, ਕਵੀ ਜੀ ਬਿਆਨ ਕਰਦੇ ਨੇ, ਉਹਦਾ ਮਨ ਸੜ ਗਿਆ ਗੁੱਸੇ ਦੀ ਅੱਗ ਦੇ ਨਾਲ।
ਖੜਿਆ ਦੀਆਂ ਨੇ ਪਾਈ ਮਣੀ ਸਿੰਘ ਨੂੰ, ਪੇਸ਼ ਜਾਏ ਕੇ ਵਿੱਚ ਦਰਬਾਰ ਕੀਤਾ। ਅੱਗੇ ਭਾਖੀ ਕਚਹਿਰੀ ਸੀ ਜ਼ਾਲਮਾਂ ਦੀ, ਜਿਨ੍ਹਾਂ ਹਿੰਦ ਨੂੰ ਮਾਰ ਖਵਾਰ ਕੀਤਾ। ਭਾਈ ਹੋਰਾਂ ਨਾਲ ਮੂਲ ਸਲਾਮ ਕੀਤਾ, ਬੋਲ ਵਾਹਿਗੁਰੂ ਫਤਿਹ ਜੈਕਾਰ ਕੀਤਾ। ਸੂਬਾ ਸੁਣਦਿਆਂ ਸੜ ਕੇ ਹੋਇਆ ਕੋਲੇ, ਰੰਗ ਚਿਹਰੇ ਦਾ ਲਾਲ ਅੰਗਾਰ ਕੀਤਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ, ਭਾਈ ਮਣੀ ਸਿੰਘ ਜੀ ਨੇ ਫਤਿਹ ਬੁਲਾਈ ਤੇ ਸੁਣ ਕੇ ਸੂਬੇ ਦਾ ਦਿਲ ਸੜ ਗਿਆ, ਕੋਲੇ ਦੇ ਵਾਂਗ ਹੋ ਗਿਆ। ਕਵੀ ਜੀ ਬਿਆਨ ਕਰਦੇ ਨੇ ਕਿ ਚਿਹਰੇ ਦਾ ਰੰਗ ਲਾਲ ਅੰਗਾਰ ਦੇ ਵਰਗਾ ਹੋ ਗਿਆ ਗੁੱਸੇ ਦੇ ਨਾਲ।
ਸਜਾ ਕੌਣ ਇਨ ਕੋ ਅਬ ਦਈਏ, ਯਹ ਕਾਜੀ ਪ੍ਰਤੀਰ ਰਿਓ।
ਜਿਹੜੇ ਕਾਜੀ ਵੱਡੇ ਵੱਡੇ ਬੈਠੇ ਹੋਏ ਸਨ ਲਾਗੇ, ਉਸੇ ਵੇਲੇ ਉਹਨਾਂ ਕਾਜੀਆਂ ਨੂੰ ਕਹਿਣ ਲੱਗਾ ਸੂਬਾ ਖਾਨ ਬਹਾਦਰ ਕਿ ਦੱਸੋ ਤੁਸੀਂ ਸਲਾਹ ਕਰਕੇ ਕਿ ਇਸ ਪਾਪੀ ਇਸ ਕਾਫਰ ਨੂੰ ਕਿਸ ਤਰ੍ਹਾਂ ਦੀ ਸਜ਼ਾ ਦੇਣੀ ਚਾਹੀਦੀ ਹੈ, ਤੁਸੀਂ ਮੈਨੂੰ ਸਲਾਹ ਦਿਓ। ਇਸ ਪ੍ਰਕਾਰ ਦੇ ਨਾਲ ਸੂਬੇ ਨੇ ਕਾਜ਼ੀਆਂ ਨੂੰ ਪੁੱਛਿਆ।
ਸੂਬਾ ਪੁੱਛਦਾ ਬੈਠਿਆਂ ਕਾਜ਼ੀਆਂ ਨੂੰ, ਦੱਸੋ ਇਸ ਨੂੰ ਕੀ ਸਜ਼ਾ ਦਈਏ। ਇਹ ਸ਼ਰ੍ਹਾਂ ਨੂੰ ਮੰਨਦਾ ਨਹੀਂ ਕਾਫਰ, ਆਖੋ ਇਸ ਦਾ ਸੀਸ ਕਟਾ ਦਈਏ। ਸਾਡੇ ਨਾਲ ਕੀਤੀ ਇਸ ਐਦ ਸ਼ਿਕਨੀ, ਇਹਨੂੰ ਖਾਕ ਦੇ ਵਿੱਚ ਮਿਲਾ ਦਈਏ। ਜੇਕਰ ਆਖੋ ਤੇ ਸ਼ਮਸ ਤਬਰੇਜ਼ ਵਾਂਗੂ, ਪੁੱਠੀ ਇਸ ਦੀ ਖਲ ਲੁਹਾ ਦਈਏ। ਕਾਫਰ ਮਾਰਿਆ ਮਿਲੇ ਸਵਾਬ ਸਾਨੂੰ, ਸੂਲੀ ਵਾਂਗ ਮਨਸੂਰ ਚੜਾ ਦਈਏ। ਟੋਟੇ ਕਰਕੇ ਇਹਦੇ ਕਰਤਾਰ ਸਿੰਘਾ ਦਰਵਾਜਿਆਂ ਵਿੱਚ ਟੰਗਾ ਦਈਏ।
ਸੂਬਾ ਕਹਿੰਦਾ ਕਾਜ਼ੀਆਂ ਨੂੰ ਦੱਸੋ ਇਸ ਕਾਫਰ ਨੂੰ ਕਿਸ ਤਰ੍ਹਾਂ ਦੀ ਸਜ਼ਾ ਦਈਏ। ਇਹ ਸ਼ਰ੍ਹਾਂ ਨੂੰ ਨਹੀਂ ਮੰਨਦਾ, ਇਹਨੇ ਇਕਰਾਰ ਕੀਤਾ ਪਰ ਇਕਰਾਰ ਤੋਂ ਮੁਕਰ ਗਿਆ, ਇਹਨੇ ਅਹਿਦ ਸ਼ਿਕਨੀ ਹੈ ਸ਼ਿਕਨੀ ਕੀਤੀ ਹੈ, ਇਕਰਾਰ ਨੂੰ ਤੋੜਿਆ। ਇਸ ਕਰਕੇ ਜੇਕਰ ਆਖੋ ਤੇ ਸ਼ਮਸ ਤਬਰੇ ਦੇ ਵਾਂਗ ਇਹਦੀ ਪੁੱਠੀ ਖਲ ਲਾ ਦਈਏ, ਜੇਕਰ ਤੁਸੀਂ ਆਖੋ ਤੇ ਫਿਰ ਸੂਲੀ ਦੇ ਉੱਤੇ ਟੰਗ ਕੇ ਮਾਰ ਦਈਏ, ਜੇਕਰ ਤੁਸੀਂ ਸਲਾਹ ਦੇਵੋ ਤੇ ਟੋਟੇ ਟੋਟੇ ਕਰਕੇ ਇਹਦੇ ਸਰੀਰ ਦੇ ਤੇ ਦਰਵਾਜਿਆਂ ਲਾਹੌਰ ਦੇ ਉੱਤੇ ਟੰਗਾ ਦਿੱਤੇ ਜਾਣ, ਦੱਸੋ ਕਿਸ ਤਰ੍ਹਾਂ ਦੀ ਸਜ਼ਾ ਇਸ ਕਾਫਰ ਨੂੰ ਦੇਣੀ ਚਾਹੀਦੀ ਹੈ, ਸੂਬੇ ਨੇ ਸਵਾਲ ਕੀਤਾ।
ਕੁੱਤੇ ਕੌਲ ਕੁੱਪਤੇ ਕਾਜੀ, ਪਾਜੀ ਖੋਲ ਕਿਤਾਬਾਂ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਜਿਹੜੇ ਕੁੱਤਿਆਂ ਵਰਗੇ ਨੇ, ਜਿਹੜੇ ਝਗੜਾਲੂ ਤੇ ਕੁੱਪਤੇ ਕਾਜੀ ਨੇ, ਉਹਨਾਂ ਨੇ ਫਿਰ ਕਵੀ ਜੀ ਬਿਆਨ ਕਰਦੇ ਨੇ ਆਪਣੀਆਂ ਕਿਤਾਬਾਂ ਨੂੰ ਖੋਲਿਆ।
ਬਾਦ ਦੀ ਫਸਦ ਪਰਮਾਦੀ ਨੇ ਪਾਖੀ ਓਐਸ ਸ਼ਿਤਾਬੈ।
ਕਵੀ ਜੀ ਬਿਆਨ ਕਰਦੇ ਨੇ ਈਰ ਖਾਲੂ ਕਾਜੀ ਨੇ ਜਿਹੜਾ ਕਿ ਪਾਗਲਾਂ ਦੇ ਵਰਗਾ ਹੈ, ਉਹਨੇ ਫਿਰ ਛੇਤੀ ਦੇ ਨਾਲ ਇਸ ਪ੍ਰਕਾਰ ਦੇ ਨਾਲ ਸੂਬੇ ਖਾਨ ਬਹਾਦਰ ਨੂੰ ਆਖਿਆ।
ਔਰ ਲੈ ਜ਼ਮਾਨਤਾ ਟੋਰੋ, ਫਿਰ ਨਾ ਗੁਰੂ ਚੱਕ ਆਵੇ।
ਉਸ ਕਾਜੀ ਨੇ ਆਖਿਆ ਕਿ ਭਾਈ ਮਣੀ ਸਿੰਘ ਦੇ ਨਾਲ ਹੋਰ ਜਿਹੜੇ ਸਿੱਖ ਆਏ ਨੇ, ਇਹਨਾਂ ਨੂੰ ਜ਼ਮਾਨਤਾਂ ਲੈ ਕੇ ਛੱਡ ਦਿੱਤਾ ਜਾਵੇ, ਇਕਰਾਰ ਇਹਨਾਂ ਤੋਂ ਕਰਵਾਇਆ ਜਾਵੇ ਕਿ ਫਿਰ ਕਦੇ ਵੀ ਜ਼ਿੰਦਗੀ ਦੇ ਵਿੱਚ ਗੁਰੂ ਕੇ ਚੱਕ ਨਹੀਂ ਆਉਣਗੇ, ਭਾਵ ਕੇ ਅੰਮ੍ਰਿਤਸਰ ਨਹੀਂ ਵੜਨਗੇ।
ਕਰ ਫਸਾਦ ਨਾ ਹੋਏ ਇਕੱਠੇ,
ਨਾ ਹੈ ਤਾਂ ਕੈਦ ਰਹਾ ਮੈਂ। ਕਦੇ ਇਕੱਠੇ ਹੋ ਕੇ ਕਿਸੇ ਪ੍ਰਕਾਰ ਦਾ ਕੋਈ ਫਸਾਦ ਖੜਾ ਨਹੀਂ ਕਰਨਗੇ। ਜੇਕਰ ਕੋਈ ਐਸਾ ਸੁਣਿਆ ਗਿਆ ਤੇ ਫਿਰ ਕੈਦ ਦੇ ਵਿੱਚ ਰੱਖਿਆ ਜਾਵੇਗਾ ਇਹਨਾਂ ਸਾਰਿਆਂ ਨੂੰ ਵੀ, ਤੇ ਜਿਹੜਾ ਇਹਨਾਂ ਦੀ ਜ਼ਮਾਨਤ ਜ਼ਿੰਮੇਵਾਰੀ ਲਵੇਗਾ ਉਹਨੂੰ ਵੀ। ਮਣੀ ਸਿੰਘ ਸਿੰਘ ਪੰਥ ਕਾ ਆਹੇ ਮੌਲਵੀ ਕਾਦੀ। ਤੇ ਕਾਜੀ ਕਹਿੰਦਾ ਜਿਹੜਾ ਇਹ ਮਣੀ ਸਿੰਘ ਹੈ ਇਹ ਸਿੰਘਾਂ ਦੇ ਪੰਥ ਦਾ ਖਾਸ ਸਿੱਖ ਹੈ, ਸਿਰਮੌਰ ਸਿੱਖ ਹੈ। ਆਹੇ ਮੌਲਵੀ ਕਾਦੀ, ਕਹਿੰਦਾ ਕਿ ਜਿਸ ਤਰ੍ਹਾਂ ਸਾਡੇ ਮੌਲਵੀ ਹੁੰਦੇ ਨੇ ਤੇ ਸਾਡੇ ਕਾਜੀ ਹੁੰਦੇ ਨੇ, ਇਹ ਵੀ ਸਿੱਖਾਂ ਦੇ ਵੱਲੋਂ ਮੌਲਵੀ ਵਰਗਾ ਤੇ ਇੱਕ ਕਾਜੀ ਦੇ ਵਰਗਾ। ਦੇ ਤਤਲੀਮ ਮਜ਼ਬ ਕੀ ਗਜਬ ਇਹ ਗ੍ਰੰਥੀ ਹਾਦੀ। ਇਹ ਤਲੀਮ ਦਿੰਦਾ ਆਪਣੇ ਮਜ਼ਬ ਦੀ ਗਜਬ ਦੀ, ਬਾਕੀ ਸਾਰਿਆਂ ਨੂੰ ਸਿੱਖਿਆ ਦਿੰਦਾ ਇਹ ਗ੍ਰੰਥੀ ਹਾਦੀ। ਇਸ ਤੋਂ ਇਲਾਵਾ ਕਹਿੰਦਾ ਹੈ ਕਾਜੀ ਹਦਾਇਤ ਕਰਨ ਵਾਲਾ, ਧਰਮ ਦਾ ਉਪਦੇਸ਼ ਕਰਨ ਵਾਲਾ ਇਹ ਗ੍ਰੰਥੀ ਹੈ, ਇਸ ਕਰਕੇ ਬਾਕੀਆਂ ਨੂੰ ਸਿੱਖਿਆ ਦਿੰਦਾ ਹੈ। ਇਹਨੂੰ ਤੇ ਬਖਸ਼ਣਾ ਨਹੀਂ ਚਾਹੀਦਾ, ਇਹਨੂੰ ਤੇ ਨਹੀਂ ਛੱਡਣਾ ਚਾਹੀਦਾ। ਬੰਦ ਬੰਦ ਇਸ ਕਾ ਛੁਡਵਾਵੋ ਕਹਿ ਜਾ ਦੀਨ ਕਬੂਲੈ। ਸੂਬੇ ਖਾਨ ਬਹਾਦਰ ਨੂੰ ਕਾਜ਼ੀ ਕਹਿੰਦਾ ਇਹਦਾ ਬੰਦ ਬੰਦ ਕੱਟਿਆ ਜਾਵੇ, ਤੇ ਜਾਂ ਫਿਰ ਇਹਨੂੰ ਆਖੋ ਕਿ ਸਾਡੇ ਦੀਨ ਇਸਲਾਮ ਨੂੰ ਕਬੂਲ ਕਰ ਲਵੇ। ਇਹਨਾਂ ਦੋਵਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਇਹਨੂੰ ਕਰਨੀ ਪਵੇਗੀ। ਇਸ ਪ੍ਰਕਾਰ ਦੇ ਨਾਲ ਮਿਲ ਕੇ ਕਾਜ਼ੀਆਂ ਨੂੰ ਸੂਬੇ ਖਾਨ ਬਹਾਦਰ ਨੂੰ ਆਖਿਆ। ਫਤਵਾ ਕਾਜ਼ੀਆਂ ਨੇ ਝੱਟ ਦਿੱਤਾ ਪੂਰੀ ਇਸ ਨੂੰ ਤੁਸੀਂ ਸਜ਼ਾ ਦੇਵੋ। ਫਿਰ ਕੋਈ ਪੀ ਕਰੇ ਨਾ ਅਹਿਦ ਸ਼ਿਕਨੀ ਇਹਦੀ ਮਾਰ ਕੇ ਖਾਲੇ ਉਡਾ ਦੇਵੋ। ਦੂਜਾ ਸ਼ਰਾਂ ਨੂੰ ਇਹ ਕਬੂਲਦਾ ਨਹੀਂ ਇਹਨੂੰ ਇਸ ਦਾ ਮਜ਼ਾ ਚਖਾ ਦੇਵੋ। ਤੀਜਾ ਖਾਲਸਾ ਪੰਥ ਦਾ ਮੌਲਵੀਏ ਇਹਨੂੰ ਮਾਰ ਕੇ ਝੇੜਾ ਮੁਕਾ ਦੇਵੋ। ਜਾਂ ਤੇ ਦੀਨ ਨੂੰ ਹੁਣੇ ਕਬੂਲ ਕਰ ਲੈ ਨਹੀਂ ਤੇ ਹੱਥ ਜਲਾਦਾਂ ਫੜਾ ਦੇਵੋ। ਇਹੋ ਸ਼ਰਾ ਦਾ ਹੁਕਮ ਕਰਤਾਰ ਸਿੰਘਾ ਬੰਦ ਬੰਦ ਇਹਦੇ ਤੁੜਵਾ ਦੇਵੋ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਾਜ਼ੀਆਂ ਨੇ ਫਤਵਾ ਲਾਇਆ ਸ਼ਰਾ ਦਾ ਇਹ ਹੁਕਮ ਹੈ ਖਾਨ ਬਹਾਦਰ ਸੂਬਾ ਜੀ ਇਸ ਭਾਈ ਮਣੀ ਸਿੰਘ ਜੀ ਦਾ ਬੰਦ ਬੰਦ ਤੋੜਿਆ ਜਾਵੇ ਤੇ ਜਾਂ ਫਿਰ ਇਹਨੂੰ ਇੱਕ ਸਲਾਹ ਦਿੱਤੀ ਜਾ ਸਕਦੀ ਹੈ ਇਹਦੀ ਜਾਨ ਮਾਫੀ ਹੋ ਸਕਦੀ ਹੈ ਜੇਕਰ ਇਸਲਾਮ ਧਰਮ ਨੂੰ ਕਬੂਲ ਕਰ ਲਵੇ ਤਾਂ। ਸੁਣ ਮਨ ਮਣੀ ਸਿੰਘ ਮੋਦ ਮਾਨਿਓ ਕਹਿਓ ਬਣੀ ਅਨ ਕੁਲੈ। ਜਦੋਂ ਐਸੀ ਕਾਜੀ ਦੇ ਮੂੰਹ ਤੋਂ ਸਜ਼ਾ ਸੁਣੀ ਕਵੀ ਜੀ ਬਿਆਨ ਕਰਦੇ ਨੇ ਕਿ ਸੁਣ ਕੇ ਮਣੀ ਸਿੰਘ ਜੀ ਦੇ ਮਨ ਦੇ ਵਿੱਚ ਖੁਸ਼ੀ ਭਰ ਗਈ ਹੈ। ਮਣੀ ਸਿੰਘ ਜੀ ਆਪਣੇ ਮਨ ਦੇ ਵਿੱਚ ਸੋਚਣ ਲੱਗੇ ਕਿ ਬੜੀ ਅਨੁਕੂਲ ਗੱਲ ਬਣੀ ਹੈ, ਕਹਿਣ ਦਾ ਭਾਵ ਹੈ ਕਿ ਮੇਰੇ ਖਿਆਲ ਦੇ ਅਨੁਸਾਰ ਹੀ ਸਾਰੀ ਗੱਲ ਬਣ ਰਹੀ ਹੈ। ਸੰਗਤ ਕਾ ਸਰਾਪ ਕਾਜੀ ਕੇ ਮੁਖ ਚੜ ਬੋਲਿਓ ਨਿਕੇ। ਭਾਈ ਮਣੀ ਸਿੰਘ ਜੀ ਸੋਚਦੇ ਨੇ ਕਿ ਸੰਗਤ ਨੇ ਜਿਹੜਾ ਮੈਨੂੰ ਸਰਾਪ ਦਿੱਤਾ ਉਹ ਸਰਾਪ ਜਿਹੜਾ ਉਹ ਕਾਜੀ ਦੇ ਮੁਖ ਤੇ ਚੜ ਕੇ ਬੋਲਿਆ, ਇਸੇ ਕਰਕੇ ਉਹਨੇ ਬੰਦ ਬੰਦ ਤੜਾਉਣ ਦਾ ਹੁਕਮ ਕੀਤਾ। ਮਣੀ ਸਿੰਘ ਕੋ ਹੁਕਮ ਸੁਣਾਇਓ ਫਿਰ ਨਵਾਬ ਯੋਂ ਠੀਕੇ। ਤੇ ਫਿਰ ਭਾਈ ਮਣੀ ਸਿੰਘ ਨੂੰ ਆਪਣਾ ਜਿਹੜਾ ਸ਼ਰਾ ਦਾ ਹੁਕਮ ਹੈ ਉਹ ਸੁਣਾਇਆ ਸੂਬੇ ਨੇ ਨਵਾਬ ਨੇ। ਕਹਿ ਦਿਓ ਪੈਸਾ ਤੁਰਕ ਬਨੋ ਕਹਿ ਨਿਜ ਬੰਦ ਕਟਾਵੋ। ਜ਼ਕਰੀਆ ਖਾਨ ਸੂਬਾ ਖਾਨ ਬਹਾਦਰ ਭਾਈ ਮਣੀ ਸਿੰਘ ਜੀ ਨੂੰ ਕਹਿੰਦਾ ਕਿ ਤੁਹਾਡੇ ਵਾਸਤੇ ਤਿੰਨ ਰਸਤੇ ਨੇ, ਉਹਨਾਂ ਤਿੰਨਾਂ ਦੇ ਵਿੱਚੋਂ ਤੁਸੀਂ ਕਿਸੇ ਨੂੰ ਵੀ ਅਖਤਿਆਰ ਕਰ ਸਕਦੇ ਹੋ। ਪਹਿਲੀ ਗੱਲ ਹੈ ਕਹਿ ਦਿਓ ਪੈਸਾ, ਜਾਂ ਤੇ ਪੈਸੇ ਪੂਰੇ ਕਰ ਦਿਓ ਕ ਕਿਉਂਕਿ 5000 ਰੁਪਈਆ ਤੁਸੀਂ ਦੇਣ ਦਾ ਇਕਰਾਰ ਕੀਤਾ ਸੀ, ਜਾਂ ਤੇ 5000 ਰੁਪਈਆ ਦੇ ਦੇਵੋ। ਇਹ ਪਹਿਲੀ ਗੱਲ ਹੈ। ਦੂਜੀ ਗੱਲ ਹੈ, ਤੁਰਕ ਬਣੋ, ਜਾਂ ਫਿਰ ਨਹੀਂ ਦੇ ਸਕਦੇ ਪੈਸੇ ਤੇ ਤੁਰਕ ਬਣ ਜਾਵੋ, ਇਸਲਾਮ ਨੂੰ ਕਬੂਲ ਕਰ ਲਵੋ। ਤੇ ਤੀਜਾ ਤੁਹਾਡੇ ਵਾਸਤੇ ਆਖਰੀ ਰਸਤਾ ਹੈ, ਜਿਹੜਾ ਤੁਹਾਡੇ ਜ਼ਿੰਦਗੀ ਦੇ ਵਾਸਤੇ ਵੀ ਆਖਰੀ ਰਸਤਾ ਹੈ, ਉਹ ਹੈ ਕਿ ਤੁਹਾਡੇ ਬੰਦ ਕੱਟ ਕੇ ਤੁਹਾਨੂੰ ਮਾਰ ਦਿੱਤਾ ਜਾਵੇਗਾ। ਇਹਨਾਂ ਦੇ ਵਿੱਚੋਂ ਤੁਸੀਂ ਕਿਸੇ ਵੀ ਰਸਤੇ ਨੂੰ ਅਖਤਿਆਰ ਕਰ ਸਕਦੇ ਹੋ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਆਖਿਆ ਸੂਬੇ ਖਾਨ ਬਹਾਦਰ ਨੇ ਭਾਈ ਮਨੀ ਸਿੰਘ ਜੀ ਨੂੰ, ਝੱਟ ਤਾਰ ਰੁਪਈਆ ਜਾਂ ਹੋ ਮੋਮਣ, ਹੀਲੇ ਹੋਰ ਨਾ ਬਚਦੀ ਜਾਨ ਤੇਰੀ, ਮਤਾਂ ਦਿੰਦਾ ਹੈ ਵਿੱਚ ਦਰਬਾਰ ਸਾਨੂੰ, ਛੱਡਾਂ ਹੋਣੇ ਕਟਾ ਜ਼ਬਾਨ ਤੇਰੀ। ਤੁਸੀਂ ਸਿੱਖ ਬੇਅਦਬ ਤਹਜ਼ੀਬ ਬਿਨਾ, ਸਖਤ ਸੁਣੀ ਕਲਾਮ ਸ਼ੈਤਾਨ ਤੇਰੀ, ਨਹੀਂ ਤੁਸਾਨੂੰ ਕਹਿਣੀ ਸਲਾਮ ਆਵੇ, ਕਾਜ਼ੀ ਮਾਰ ਕੇ ਖਾਲੇ ਉਡਾਨ ਤੇਰੀ। ਕਹਿੰਦਾ ਤੁਹਾਨੂੰ ਸਲਾਮ ਨਹੀਂ ਕਰਨੀ ਆਉਂਦੀ ਸਿੱਖੜਿਆਂ ਨੂੰ, ਤੁਸੀਂ ਫਤਿਹ ਬੁਲਾਉਂਦੇ ਹੋ। ਇਸ ਕਰਕੇ ਮਣੀ ਸਿੰਘਾ, ਜਾਂ ਤੇ ਪੈਸੇ ਪੂਰੇ ਕਰਦੇ ਤੇ ਜਾਂ ਫਿਰ ਤੇਰੀ ਜਾਨ ਨਹੀਂ ਬਚ ਸਕਦੀ। ਇੱਕ ਹੀਲੇ ਜਾਨ ਬਚ ਸਕਦੀ ਹੈ ਕਿ ਤੂੰ ਮੋਮਨ ਬਣ ਜਾ, ਤੂੰ ਮੁਸਲਮਾਨ ਬਣ ਜਾ। ਫਿਰ ਭਾਈ ਮਨੀ ਸਿੰਘ ਜੀ ਨੇ ਅੱਗੋਂ ਇਸ ਪ੍ਰਕਾਰ ਦੇ ਨਾਲ ਸੂਬੇ ਖਾਨ ਬਹਾਦਰ ਨੂੰ ਜਵਾਬ ਦਿੱਤਾ, ਜਿਹੜੀ ਪੁੱਜਦੀ ਆਸੋ ਤੂੰ ਕਰ ਪਾਈ, ਸਾਡਾ ਜ਼ੋਰ ਕੀ ਤੇਰੇ ਦਰਬਾਰ ਅੰਦਰ, ਮੁਸਲਮਾਨ ਕਰਨਾ ਤੇਰੇ ਵਸ ਨਹੀਂ, ਮਾਰ ਦੇਣਾ ਹੈ ਤੇਰੇ ਅਖਤਿਆਰ ਅੰਦਰ। ਜੇ ਤੂੰ ਮਾਰ ਬੇਸ਼ੱਕ ਹੈ ਦੇਰ ਕਾਦੀ, ਬਹੁਤਾ ਜੀ ਲਿਆਇਆ ਸਾਂ ਸੰਸਾਰ ਅੰਦਰ, ਧਰਮ ਛੱਡਣਾ ਸਿੱਖ ਦਾ ਧਰਮ ਨਾਹੀ, ਦੁੱਖ ਝੱਲਣਾ ਭਾਣੇ ਕਰਤਾਰ ਅੰਦਰ। ਮਣੀ ਸਿੰਘ ਜੀ ਸੂਬੇ ਖਾਨ ਬਹਾਦਰ ਨੂੰ ਕਹਿੰਦੇ ਨੇ ਕਿ ਮੁਸਲਮਾਨ ਸਾਨੂੰ ਬਣਾ ਲੈਣਾ, ਇਹ ਤੇਰੇ ਅਖਤਿਆਰ ਦੀ ਗੱਲ ਨਹੀਂ ਹੈ। ਸਾਨੂੰ ਮਾਰ ਦੇਣਾ, ਸਾਡੀ ਜਾਨ ਲੈ ਲੈਣੀ, ਇਹ ਤੇਰੇ ਅਖਤਿਆਰ ਦੇ ਵਿੱਚ ਹੈ। ਇਸ ਕਰਕੇ ਅਸੀਂ ਧਰਮ ਨੂੰ ਨਹੀਂ ਛੱਡ ਸਕਦੇ, ਆਪਣੀ ਜਾਨ ਦੇ ਸਕਦੇ ਹਾਂ। ਕਰਤਾਰ ਦੇ ਪਾਣੇ ਦੇ ਵਿੱਚ ਜਿੰਨੇ ਤੂੰ ਦੁੱਖ ਦੇਵੇਂਗਾ ਖਾਨ ਬਹਾਦਰ, ਮੈਂ ਸਾਰਿਆਂ ਦੁੱਖਾਂ ਨੂੰ ਖੁਸ਼ੀ ਦੇ ਨਾਲ ਝੱਲ ਲਵਾਂਗਾ। ਮਣੀ ਸਿੰਘ ਨੇ ਇਸ ਪ੍ਰਕਾਰ ਦੇ ਨਾਲ ਆਖਿਆ ਸੂਬੇ ਨੂੰ। ਅੱਗੋਂ ਫਿਰ ਸੂਬੇ ਨੂੰ ਗੁੱਸਾ ਆਇਆ ਤੇ ਉਹ ਫਿਰ ਸਵਾਲ ਕਰਦਾ, ਸੂਬੇ ਖਾ ਗੁੱਸਾ ਮੂੰਹੋਂ ਹੁਕਮ ਦਿੱਤਾ, ਮਾਰ ਕੋੜੜੇ ਖਲ ਉਡਾ ਛੱਡੋ, ਦਿਨੇ ਫੇਰ ਲਿਆ ਕੇ ਪੇਸ਼ ਕਰਨਾ, ਰਾਤ ਥੰਮ ਦੇ ਨਾਲ ਬਣਾ ਛੱਡੋ, ਖਾਣ ਪੀਣ ਨੂੰ ਦੇਵਣਾ ਕੁਝ ਨਾਹੀ, ਛਿੱਕਾ ਇਸ ਦੇ ਮੂੰਹ ਚੜਾ ਛੱਡੋ, ਮਤਾਂ ਰਾਤ ਨੂੰ ਨਿਕਲਣਾ ਜਾਏ ਚੋਰੀ, ਪਹਿਰੇਦਾਰ ਹੁਸ਼ਿਆਰ ਲਗਾ ਛੱਡੋ, ਖਬਰੇ ਕੱਲ ਨੂੰ ਹੋਵਣੀ ਗੱਲ ਕਿਹੜੀ, ਵਾਜਾ ਕੂੜ ਦਾ ਅੱਜ ਵਜਾ ਛੱਡੋ, ਇੱਕ ਦਮ ਦਾ ਨਹੀਂ ਵਸਾ ਕੋਈ, ਅੱਜ ਚਮ ਦੇ ਦਮ ਚਲਾ ਛੱਡੋ, ਕੀ ਕੋ ਜਗ ਤੇ ਰਹੇਗੀ ਜ਼ਾਦਗਾਰੀ, ਝੰਡਾ ਸ਼ਰਾ ਦਾ ਖੂਬ ਚੁਲਾ ਛੱਡੋ, ਮਣੀ ਸਿੰਘ ਜਿਹੇ ਫੜ ਕਾਫਰਾਂ ਨੂੰ, ਪੁੱਠੀ ਕਰਕੇ ਖਲ ਲੁਹਾ ਛੱਡੋ। ਸੂਬੇ ਖਾਨ ਬਹਾਦਰ ਨੇ ਇਸ ਤਰ੍ਹਾਂ ਦਾ ਹੁਕਮ ਦਿੱਤਾ ਕਿ ਰਾਤ ਦੇ ਵੇਲੇ ਇਹਨੂੰ ਸਜ਼ਾ ਦਿੱਤੀ ਜਾਵੇ ਤੇ ਕੱਲ ਨੂੰ ਫੇਰ ਦਰਬਾਰ ਦੇ ਵਿੱਚ ਪੇਸ਼ ਕਰਨਾ, ਕੁਝ ਵੀ ਖਾਣ ਪੀਣ ਦੇ ਵਾਸਤੇ ਇਹਨੂੰ ਰਾਤ ਨੂੰ ਦਿੱਤਾ ਨਾ ਜਾਵੇ। ਖਾਨ ਬਹਾਦਰ ਸੂਬਾ ਕਹਿੰਦਾ ਕਿ ਮਣੀ ਸਿੰਘ ਵਰਗੇ ਜਿਹੜੇ ਹੋਰ ਵੀ ਕਾਫਰ ਨੇ, ਉਹਨਾਂ ਦੀ ਪੁੱਠੀ ਖਲ ਕਰਕੇ ਲਾਹ ਦੇਣੀ ਚਾਹੀਦੀ ਹੈ, ਜਿਹੜੇ ਕਾਫਰ ਸਾਡੇ ਦੀਨ ਨੂੰ ਕਬੂਲ ਨਹੀਂ ਕਰਦੇ। ਦਿੱਤਾ ਜਾ ਸਿਪਾਹੀਆਂ ਨੇ ਕੈਦ ਖਾਨੇ, ਭਾਈ ਹੋਰਾਂ ਨੂੰ ਕਰ ਸੰਭਾਲ ਰਾਤੀ। ਸੂਬੇ ਆਖਿਆ ਜਿਵੇਂ ਕਮਾਇਓ ਨੇ ਮੂਲ ਛੱਡਿਆ ਹੁਕਮ ਨਾ ਟਾਲ ਰਾਤੀ। ਖਾਣ ਪੀਣ ਨੂੰ ਕੁਝ ਪੁਚਾਇਆ ਨਾ ਬੰਨ ਛੱਡਿਆ ਥੰਮ ਦੇ ਨਾਲ ਰਾਤੀ। ਪੈਰੇ ਚਾਰ ਚੁਫੇਰੇ ਲਗਾ ਛੱਡੇ ਨਿਕਲ ਜਾਏ ਨਾ ਤੋੜ ਕੇ ਜਾਲ ਰਾਤੀ। ਭਾਈ ਹੋਰਾਂ ਨਾ ਕੁਝ ਅਫਸੋਸ ਕੀਤਾ ਮੂੰਹ ਜਪਦੇ ਰਹੇ ਅਕਾਲ ਰਾਤੀ। ਜਿਨ੍ਹਾਂ ਆਤਮਾ ਦੇ ਤੋਂ ਵੱਖ ਜਾਤਾ ਰੱਖੇ ਕੌਣ ਉਹਨਾਂ ਕੈਦ ਡਾਲ ਰਾਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਕਿ ਥੰਮ ਦੇ ਨਾਲ ਰਾਤ ਬੰਨ ਕੇ ਰੱਖਿਆ, ਪਰ ਭਾਈ ਮਨੀ ਸਿੰਘ ਜੀ ਨੇ ਕੋਈ ਵੀ ਗਿਲਾ ਕੋਈ ਅਫਸੋਸ ਨਾ ਕੀਤਾ। ਜਿਨ੍ਹਾਂ ਦੀ ਆਤਮਾ ਦੇਹ ਤੋਂ ਕਵੀ ਜੀ ਬਿਆਨ ਕਰਦੇ ਨੇ ਵੱਖਰੀ ਹੋ ਜਾਂਦੀ ਹੈ, ਉਹ ਆਪਣੇ ਸਰੀਰ ਦੇ ਕਿਸੇ ਦੁੱਖ ਤੇ ਸੁੱਖ ਦੀ ਪਰਵਾਹ ਨਹੀਂ ਕਰਦੇ। ਇਸੇ ਪ੍ਰਕਾਰ ਦੀ ਬਿਰਤੀ ਸੀ ਭਾਈ ਮਨੀ ਸਿੰਘ ਜੀ ਦੀ। ਰਾਤ ਬਤੀਤ ਹੋ ਗਈ, ਜਦੋਂ ਅਗਲਾ ਦਿਨ ਚੜਿਆ ਤੇ ਕਵੀ ਜੀ ਬਿਆਨ ਕਰਦੇ ਨੇ ਕਿ ਫਿਰ ਸੂਬੇ ਖਾਨ ਬਹਾਦਰ ਦੀ ਕਚਹਿਰੀ ਲੱਗੀ। ਦਿਨ ਦੂਸਰੇ ਫਿਰ ਦਰਬਾਰ ਲੱਗਾ, ਖਾਨ ਵਿੱਚ ਕਚਹਿਰੀ ਦੇ ਆਣ ਬੈਠੇ। ਸੂਬਾ ਜ਼ੁਲਮ ਦੇ ਤਖਤ ਤੇ ਹੋ ਬੈਠਾ, ਚਾਰੋਂ ਤਰਫ ਵਜ਼ੀਰ ਦੀਵਾਨ ਬੈਠੇ। ਆਇਆ ਸਭ ਅਮਲਾ ਫੈਲਾ ਹੋ ਕੱਠਾ, ਕੱਛੇ ਮਾਰ ਕੇ ਕਾਜੀ ਕੁਰਾਨ ਬੈਠੇ। ਮੁੱਲਾ ਮੀਰ ਫਕੀਰ ਤੇ ਪੀਰ ਜ਼ਾਦੇ ਅਹਿਲਮਦ ਸਾਰੇ ਮੁਸਲਮਾਨ ਬੈਠੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਕਚਹਿਰੀ ਲੱਗੀ ਹੋਈ ਸੀ ਤੇ ਸਾਰੇ ਬੈਠੇ ਹੋਏ ਸਨ। ਹੁਕਮ ਚਾੜਿਆ ਮਣੀ ਸਿੰਘ ਕਰੋ ਹਾਜ਼ਰ, ਸਭੋ ਵਿੱਚ ਕਚਹਿਰੀ ਦੇ ਖਾਨ ਬੈਠੇ। ਹਾਜ਼ਰ ਝਾਟਿਆ ਕਰਨ ਕਰਤਾਰ ਸਿੰਘਾ, ਜਿੱਥੇ ਖਾਲਸੇ ਦੇ ਵੈਰੀ ਸਾਨ ਬੈਠੇ। ਹੁਕਮ ਹੋਇਆ ਖਾਨ ਬਹਾਦਰ ਦਾ ਕਿ ਮਣੀ ਸਿੰਘ ਨੂੰ ਕਚਹਿਰੀ ਦੇ ਵਿੱਚ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਵੇ। ਫਿਰ ਭਾਈ ਮਣੀ ਸਿੰਘ ਜੀ ਨੂੰ ਝੱਟ ਕਚਹਿਰੀ ਦੇ ਵਿੱਚ ਲਿਆ ਕੇ ਹਾਜ਼ਰ ਕੀਤਾ ਗਿਆ, ਜਿੱਥੇ ਸਾਰੇ ਆਲੇ ਦੁਆਲੇ ਖਾਲਸੇ ਦੇ ਵੈਰੀ ਹੀ ਬੈਠੇ ਸਨ। ਸੂਬੇ ਆਉਂਦਿਆਂ ਇਹ ਸਵਾਲ ਕੀਤਾ, ਹੈ ਦੱਸ ਹੁਣ ਕੀ ਤਕਰਾਰ ਤੇਰਾ। ਜੇਕਰ ਜਾਨ ਛੁਡਾਉਣਾ ਚਾਹੁੰਦਾ ਹੈ, ਪੂਰਾ ਕਰ ਜੋ ਹੈ ਇਕਰਾਰ ਤੇਰਾ। ਇਹ ਸੁਣਦੇ ਨੇ ਸਭੇ ਲੋਕ ਬੈਠੇ, ਨਹੀਂ ਹੋਵਣਾ ਐਵੇਂ ਛੁਟਕਾਰ ਤੇਰਾ। ਜਾਂ ਤੇ ਦੀਨ ਇਸਲਾਮ ਕਬੂਲ ਕਰ ਲੈ, ਵੱਡਾ ਮਰਤਬਾ ਕਰੇ ਸਰਕਾਰ ਤੇਰਾ। ਨਹੀਂ ਤਾਂ ਹੁਣੇ ਸ਼ਰਾ ਦਾ ਫਤਵਾਲਾ ਕਾਜੀ ਲੈਣਗੇ ਸਿਰ ਉਤਾਰ ਤੇਰਾ। ਲੈ ਸੋਚ ਵਿਚਾਰ ਕਰਤਾਰ ਸਿੰਘਾ, ਮੇਲਾ ਰਹਿ ਗਿਆ ਇਹ ਘੜੀ ਚਾਰ ਤੇਰਾ। ਖਾਨ ਬਹਾਦਰ ਕਹਿੰਦਾ, ਤੇਰੀ ਜਾਨ ਬਚਣ ਦਾ ਸਿਰਫ ਇੱਕੋ ਜ਼ਰੀਆ ਕਿ ਤੂੰ ਇਸਲਾਮ ਨੂੰ ਕਬੂਲ ਕਰ ਲੈ, ਤੇਰਾ ਮਰਤਬਾ ਵੀ ਵੱਡਾ ਹੋ ਜਾਵੇਗਾ। ਜੇਕਰ ਗੱਲ ਨਾ ਮੰਨੀ ਤੇ ਐਸਾ ਸ਼ਰ੍ਹਾਂ ਦਾ ਫਤਵਾ ਲਾਇਆ ਜਾਏਗਾ ਕਿ ਤੇਰਾ ਸਿਰ ਉਤਾਰ ਦਿੱਤਾ ਜਾਵੇਗਾ। ਇਸ ਕਰਕੇ ਮਣੀ ਸਿੰਘਾ ਆਪਣੇ ਮਨ ਦੇ ਨਾਲ ਸੋਚ ਵਿਚਾਰ ਕਰ ਲੈ, ਕਿਉਂਕਿ ਤੇਰੀ ਦੁਨੀਆਂ ਤੇ ਰਹਿਣ ਦਾ ਜਿਹੜਾ ਤੇਰਾ ਮੇਲਾ ਹੈ ਉਹ ਸਿਰਫ ਚਾਰ ਕੁ ਘੜੀਆਂ ਦਾ ਬਾਕੀ ਰਹਿੰਦਾ ਹੈ, ਜੇ ਤੂੰ ਸਾਡੀ ਗੱਲ ਨਾ ਮੰਨੀ ਤਾਂ। ਅੱਗੋਂ ਫਿਰ ਇਸ ਪ੍ਰਕਾਰ ਦੇ ਨਾਲ ਭਾਈ ਮਣੀ ਸਿੰਘ ਜੀ ਨੇ ਜਵਾਬ ਦਿੱਤਾ, ਜੇ ਮਰ ਜਾਣਾ ਸਿਰ ਸੁੱਜਦਾ ਏ, ਕਲਮਾ ਖੁਦੀ ਦਾ ਫੇਰ ਨਹੀਂ ਪੜਨ ਚੰਗਾ। ਅਸਾਂ ਇੱਕ ਅਕਾਲ ਦਾ ਦੀਨ ਫੜਿਆ, ਨਹੀਂ ਹੋ ਮੁਹੰਮਦੀ ਮਰ, ਨਹੀਂ ਹੋ ਮੁਹੰਮਦੀ ਮਰਨ ਚੰਗਾ। ਨਹੀਂ ਰੱਬ ਦੀ ਜਾਤ ਸਫਾਤ ਕੋਈ, खालस रहना हो खालसे शरण चंगा असा दीन कबूलिया वाहिगुरु दा दो बेड़िया पैर नहीं तरन चंगा वादा सिखियों की इस्लाम अंदर विच लोहे दे हीरे नहीं जड़न चंगा बुत रब दे पन करतार सिंगा काड़े अपने ताई नहीं कड़न चंगा। कवि करतार सिंह जी कलास वाली बयान करदे ने के दसो के इस्लाम दे विच वादा की है सिखी दे नालों जेकर मुसलमाना ने भी मरना ते हिंदुआं सिखां ने भी मरना ते फिर मैं अपने धर्म नूं छड के इस्लाम नूं क्यों कबूल करां इस करके मैं किसे वजह दे करके किसे शर्त दे उत्ते भी इस्लाम कबूल नहीं करांगा। अगों फिर गुस्से दे नाल फिर कहिंदा है सूबा खान बहादुर चिट्टी दाड़ी दा मैं लिहाज करदा मैथों डरना तेज तकरीर हो जा तेरी जान बख्शा नाले डन बख्शा मुसलमान हो मेरा अमीर हो जा दानशवंद है तू लोक सिफत कर दे कलमा पढ़ते मेरा वजीर हो जा आलम फाजल ते बंदगी दार है तू कर दीन कबूल ते पीर हो जा भुख नंग दा सिखानू नहीं काटा दौलत मंद लै मैथों जगीर हो जा जेकर नहीं मंजूर ते दस मैनू उम्र कैदियां विच अमीर हो जा मुसलमान हो रख नमाज रोजा दाखल विच बहिश्त अखीर हो जा परे नबी सफात करतार सिंगा उम्मत नबी दी छाड तदबीर हो जा। कवि करतार सिंह जी कलास वाली बयान कर देने के कहिंदा मुसलमान हो जा नमाज पढ़ रोजे रख बहिश्तां दे विच स्वर्गां दे विच तेनू निवास मिलेगा तेरा नबी भी सफात सिफारिश करेगा उम्मत नबी दी बन जा ते अपनियां तदबीरां अपनियां जड़ियां जुगतियां ने उन्नू दूर कर दे इस प्रकार दे नाल आख्या। अगों फिर भाई मणि सिंह जी इस तरह जवाब देंदे ने सानू कास नू धमकियां देवनाए पिया दसनाए तर तलवार सूबे दुध छड पानी पला कौन रिड़के अमी छड पिए केड़ा गार सूबे सिखी सिदके निवेगा नाल स्वासा तेरे लोभ ते मारना तार सूबे जोर जुल्म तो कर करतार सिंगा वेखे सिर उते करतार सूबे। भाई मणि सिंह जी कहिंदे ने तेरियां धमकियां तो डरन वाला नहीं है मेरा सिखी दा सिदक मेरे स्वासां दे नाल निभेगा इस करके जिन्ने मर्जी जुल्म ढा लै पर मैं अपने सिखी दे सिदक तो डोलन वाला नहीं हां। इस प्रकार दे नाल भाई मणि सिंह जी ने जवाब दिता। सो साध संगत जी समय की समाप्ति है कल नूं ग्रंथाकार जी जिस प्रकार दे नाल इस अगले इतिहास नूं अगे बयान करनगे मैं उसे प्रकार दे नाल साध संगत दे सन्मुख अर्ज करांगा अगे जो सतगुरु सच्चे पातशाह जी दी रजा होवेगी उसे तरह वरतेगी। अज इन्नियां ही अर्जा करदा होया मैं इत्थे ही कथा नूं विश्राम दे के सारी सात संगत तो खिमा दा जाचका। हे अचूत हे पार ब्रह्म अविनाशी अगनास हे पूरन हे सर्ब मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाकै सदा विवेक हे अपरंपर हर हरे ਹੈ ਪੀਹੋਵਨ ਹਾਰ। ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ। ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖੋ ਹੀ ਪਰੋਇ। ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ ਨਾਮ।